ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਇਹ ਗੁਰਬਾਣੀ ਵਿਚਾਰ ਦੇ ਲੇਖ, ਇਹ ਲੇਖ ਗੁਰਬਾਣੀ ਦੇ ਵਿਚਾਰ ਹੈ ਅਤੇ ਨਿਰੋਲ ਗੁਰਬਾਣੀ ਉੱਤੇ ਆਧਾਰਿਤ ਹਨ। ਇਹ ਸਾਨੂੰ ਜੀਵਨ ਜਾਚ ਸਿਖਾਉਂਦੇ ਹਨ, ਪ੍ਰੈਕਟੀਕਲੀ ਅਸੀਂ ਸੰਗਤ ਵਿੱਚ ਆ ਕੇ ਕੀ ਕਰਨਾ ਹੈ ਇਹ ਦੱਸਦੇ ਹਨ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸੋ ਸਾਡਾ ਅੱਜ ਦਾ ਵਿਸ਼ਾ ਹੈ ਜੀ ਸੰਗਤ। ਇਸ ਲੜੀ ਦੇ 14 ਭਾਗ ਹਨ, ਇਹਦੇ ਵਿੱਚ ਜੋ 8ਵਾਂ ਭਾਗ ਹੈ ਅੱਜ ਉਹਦੇ ਨਾਲ ਸਾਂਝ ਪਾਵਾਂਗੇ। ਸਤਸੰਗਤ ਕੈਸੀ ਜਾਣੀ ਹੈ? ਸੰਗਤ ਰਾਗ ਨਾਦ ਧੁਨੀ ਇਲਾਹੀ ਕਵਾਓ ਸ਼ਬਦ ਨਾਮ ਬਾਣੀ ਦੀ ਅਤ ਸੂਖਮ ਥਰਥਰਾਹਟ ਜਾਂ ਲੜਜ਼ਰਾਹਟ ਹਨ, ਜਿਸ ਨੂੰ ਗੁਰਬਾਣੀ ਵਿੱਚ ਅਨਹਦ ਧੁਨੀ, ਅਨਹਦ ਨਾਦ, ਅਨਹਦ ਸ਼ਬਦ, ਅਨਹਦ ਧੁਨਕਾਰ, ਰੁਣ ਚੁਣ, ਸਹਿਜ ਧੁਨ ਆਦਿ ਲਫ਼ਜ਼ਾਂ ਨਾਲ ਦਰਸਾਇਆ ਗਿਆ ਹੈ। ਇਹ ਆਤਮਕ ਥਰਥਰਾਹਟ ਇਹ ਇਲਾਹੀ ਮੰਡਲ ਦੀ ਅਬੋਲ ਬੋਲੀ ਹੈ। ਇਸ ਲਰਜ਼ਰਾਹਟ ਅਨਹਦ ਰਾਗ ਅਥਵਾ ਅਨਹਦ ਧੁਨੀ ਦੁਆਰਾ ਹੀ ਆਤਮਕ ਮੰਡਲ ਵਿੱਚ ਇਲਾਹੀ ਹੁਕਮ ਅਥਵਾ ਸ਼ਬਦ ਦਾ ਪ੍ਰਗਟਾਵਾ ਅਤੇ ਨਾਮ ਦਾ ਪ੍ਰਕਾਸ਼ ਹੁੰਦਾ ਹੈ। ਸਾਡੇ ਅੰਤਰ ਆਤਮੇ ਰੱਬੀ ਜੋਤ ਦਾ ਪ੍ਰਵੇਸ਼ ਹੈ, ਜਿਸ ਕਾਰਨ ਇਲਾਹੀ ਰਾਗ ਦੀ ਦਾਤ ਇਹ ਵੀ ਸਾਨੂੰ ਵਿਰਾਸਤ ਵਿੱਚ ਮਿਲੀ ਹੈ। ਇਸੇ ਕਾਰਨ ਹਰ ਇੱਕ ਜੀਵ ਆਪੋ ਆਪਣੀ ਮਾਨਸਿਕ ਅਵਸਥਾ ਅਨੁਸਾਰ ਕਿਸੇ ਨਾ ਕਿਸੇ ਸਤਹ ਉੱਤੇ ਰਾਗ ਦੀ ਖਿੱਚ ਖਾਂਦੇ, ਰਸ ਮਾਣਦੇ ਅਤੇ ਸੰਗਤ ਕਰਦੇ ਹਨ। ਜਾਨਵਰ ਵੀ ਰਾਗ ਦਾ ਅਸਰ ਲੈਂਦੇ ਅਤੇ ਮਾਣਦੇ ਹਨ, ਜਿਹਾ ਕਿ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜਦ ਜੰਗਲ ਵਿੱਚ ਬੰਸਰੀ ਵਜਾਉਂਦੇ ਸਨ ਤਾਂ ਜੰਗਲ ਦੇ ਹਰ ਕਿਸਮ ਦੇ ਜਾਨਵਰ ਵੀ ਰਾਗ ਦੀ ਧੁਨੀ ਦੇ ਖਿੱਚੇ ਹੋਏ ਇਕੱਠੇ ਹੋ ਜਾਂਦੇ ਸਨ। ਸਰਪ ਜੈਸਾ ਜ਼ਹਿਰੀਲਾ ਜਾਨਵਰ ਵੀ ਬੀਣ ਦੇ ਰਾਗ ਦੇ ਅਸਰ ਹੇਠ ਮਿਲਣ ਲੱਗ ਪੈਂਦਾ ਹੈ। ਹਿਰਨ ਕੰਡੇ ਹੇੜੇ ਦੀ ਧੁਨੀ ਕਰਕੇ ਸੁੱਧ ਬੁੱਧ ਭੁੱਲ ਕੇ ਖਿੱਚਿਆ ਜਾਂਦਾ ਹੈ। ਇਸ ਲਈ ਰਾਗ ਵਰਗੀ ਦੈਵੀ ਦਾਤ ਦਾ ਜੀਵ ਉੱਤੇ ਇਤਨਾ ਗਹਿਰਾ ਅਸਰ ਹੁੰਦਾ ਹੈ ਕਿ ਉਸਨੂੰ ਆਪਣਾ ਆਪਾ ਭੁੱਲ ਜਾਂਦਾ ਹੈ ਤੇ ਉਹ ਰਾਗ ਦੀਆਂ ਸੂਖਮ ਤਰੰਗਾਂ ਦੀਆਂ ਲਹਿਰਾਂ ਉੱਤੇ ਉਡਾਰੀਆਂ ਲਾਉਣ ਲੱਗ ਪੈਂਦਾ ਹੈ ਤੇ ਇਲਾਹੀ ਛੋਹ ਪ੍ਰਾਪਤ ਕਰਦਾ ਹੈ। ਰਾਗ ਇਲਾਹੀ ਮੰਡਲ ਦੀ ਵਸਤੂ ਹੈ। ਹਾਂਜੀ, ਰਾਗ ਇਲਾਹੀ ਮੰਡਲ ਦੀ ਵਸਤੂ ਹੈ, ਇਸ ਲਈ ਇਸ ਵਿੱਚ ਦਾਮਨਕ ਸ਼ਕਤੀ ਵੀ ਕੰਮ ਕਰਦੀ ਹੈ, ਜਿਸ ਦੇ ਅਸਰ ਹੇਠ ਜੀਵ ਆਪਣਾ ਆਪਾ ਭੁੱਲ ਜਾਂਦੇ ਹਨ, ਬਿਸਮਾਦ ਹੋ ਜਾਂਦੇ ਹਨ, ਆਤਮਕ ਮੰਡਲਾਂ ਵਿੱਚ ਉਡਾਰੀਆਂ ਲਾਉਂਦੇ ਹਨ, ਆਤਮਕ ਛੋਹ ਪ੍ਰਾਪਤ ਕਰਦੇ ਹਨ, ਰਹੱਸਮਈ ਭਾਵਨਾ ਵਿੱਚ ਤਾਰੀਆਂ ਲਾਉਂਦੇ ਹਨ। ਬਿਨ ਬੱਦਲ ਵਰਖਾ ਹੋ ਸਕਦੀ ਹੈ, ਬਿਨ ਬਾਲਣ ਅੱਗ ਲੱਗ ਸਕਦੀ ਹੈ, ਲੋਹਾ ਅਤੇ ਪੱਥਰ ਪਿਘਲ ਸਕਦੇ ਹਨ। ਇਹ ਅਨੇਕਾਂ ਕ੍ਰਿਸ਼ਮੇ ਰਾਗ ਰਾਹੀਂ ਵਰਤਦੇ ਹਨ। ਇਸੇ ਕਾਰਨ ਗੁਰੂ ਸਾਹਿਬਾਂ ਨੇ ਗੁਰਬਾਣੀ ਨੂੰ ਰਾਗਾਂ ਵਿੱਚ ਲਾਪਿਆ ਹੈ ਅਤੇ ਸਾਨੂੰ ਵੀ ਰਾਗਾਂ ਵਿੱਚ ਕੀਰਤਨ ਕਰਨ ਦਾ ਤਾਕੀਦੀ ਹੁਕਮ ਹੈ। ਹੁਣ ਇਸ ਰਾਗ ਅਥਵਾ ਧੁਨੀ ਦੇ ਦੋ ਸਰੂਪ ਹਨ। ਪਹਿਲਾ ਹੈ ਅਨਹਦ ਰਾਗ ਅਥਵਾ ਅਨਹਦ ਧੁਨੀ। ਇਹ ਆਤਮਕ ਮੰਡਲ ਵਿੱਚ ਅਨਹਦ ਸ਼ਬਦ ਦੁਆਰਾ ਸਦੀਵ ਵੱਜਦੀ ਰਹਿੰਦੀ ਹੈ। ਹਾਂਜੀ, ਅਨਹਦ ਧੁਨੀ ਇਹ ਆਤਮਕ ਮੰਡਲ ਵਿੱਚ ਅਨਹਦ ਸ਼ਬਦ ਦੁਆਰਾ ਸਦੀਵ ਵੱਜਦੀ ਰਹਿੰਦੀ ਹੈ। ਘੱਟ ਘੱਟ ਵਾਜੈ ਕਿੰਗਰੀ ਅਨਦਿਨ ਸ਼ਬਦ ਸੁਭਾਏ। ਅਨਹਦ ਸ਼ਬਦ ਵੱਜੇ ਦਿਨ ਰਾਤੀ, ਅਵਗਤ ਕੀ ਗਤ ਗੁਰਮੁਖ ਜਾਤੀ। ਇਹ ਆਤਮਕ ਅਬੋਲ ਬੋਲੀ ਸਾਡੇ ਸਰੀਰਕ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਕਿਉਂਕਿ ਇਹ ਅਤ ਸੂਖਮ ਆਤਮਕ ਮੰਡਲ ਦੀ ਵਸਤੂ ਹੈ ਜੋ ਸਿਰਫ ਅਨੁਭਵ ਦੁਆਰਾ ਹੀ ਸੁਣੀ ਅਤੇ ਮਾਣੀ ਜਾ ਸਕਦੀ ਹੈ। ਜਦ ਸਾਡਾ ਦੈਵੀ ਮਨ, ਹਾਂਜੀ ਜਦ ਸਾਡਾ ਦੈਵੀ ਮਨ ਇਸ ਅਨਹਦ ਰਾਗ ਜਾਂ ਧੁਨੀ ਨੂੰ ਅਨੁਭਵ ਕਰਦਾ ਹੈ ਤਾਂ ਉਸ ਅਨਹਦ ਰਾਗ ਜਾਂ ਧੁਨੀ ਨਾਲ ਸੰਗਤ ਕਰਦਾ ਹੈ, ਰਸ ਮਾਣਦਾ ਹੈ, ਬਿਸਮਾਦ ਹੁੰਦਾ ਹੈ। ਕੌਣ? ਦੈਵੀ ਮਨ। ਅੰਦਰਲਾ ਅਨਹਦ ਰਾਗ ਤਾਂ ਆਪੂ ਸਹਿਜ ਸੁਭਾਏ ਲਗਾਤਾਰ ਇਲਾਹੀ ਹੁਕਮ ਚ ਵੱਜਦਾ ਰਹਿੰਦਾ ਹੈ, ਇਸ ਲਈ ਕੋਈ ਸਾਜ ਜਾਂ ਗਵੱਈਏ ਦੀ ਲੋੜ ਨਹੀਂ। ਅਨਮੜਿਆ ਮੰਦਲ ਬਾਜੈ, ਬਿਨ ਸਾਵਨ ਕਨਹਰ ਗਾਜੈ। ਹੁਣ ਦੂਜਾ ਰੂਪ ਕੀ ਹੈ ਰਾਗ ਦਾ? ਦੂਜੇ ਪਾਸੇ ਇਸ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਸਾਡੇ ਠੁੱਲੇ ਕੰਨਾਂ ਨੂੰ ਸਿਰਫ ਬਾਹਰਲੇ ਰਾਗ ਦੀ ਟੂੰਟਾਂ ਹੀ ਸੁਣਾਈ ਦਿੰਦੀ ਹੈ ਅਤੇ ਇਸੇ ਵਿੱਚ ਹੀ ਸਾਡਾ ਮਨ ਮਸਤ ਹੋ ਜਾਂਦਾ ਹੈ। ਇਹ ਰਾਗ ਦਾ ਬਾਹਰਲਾ ਸਰੂਪ ਅੰਦਰਲੇ ਅਨਹਦ ਰਾਗ ਦਾ ਅਕਸ ਜਾਂ ਪ੍ਰਤੀਬਿੰਬ ਹੀ ਹੈ। ਹਾਂਜੀ, ਰਾਗ ਦਾ ਬਾਹਰਲਾ ਸਰੂਪ ਇਹ ਸਾਡੇ ਅੰਦਰਲੇ ਅਨਹਦ ਰਾਗ ਦਾ ਅਕਸ ਜਾਂ ਪ੍ਰਤੀਬਿੰਬ ਹੈ ਜਿਸ ਦੀਆਂ ਕਈ ਕਿਸਮ ਦੀਆਂ ਤਰੰਗਾਂ ਨੂੰ ਨਖੇੜ ਕੇ ਰਾਗਾਂ ਦੇ ਕਈ ਨਾਮ ਰੱਖੇ ਗਏ ਹਨ, ਜਿਹਾ ਕਿ ਸ਼੍ਰੀ ਰਾਗ, ਸੋਰਠ ਰਾਗ, ਆਸਾ ਰਾਗ, ਰਾਮਕਲੀ ਰਾਗ ਆਦਿ। ਬਾਹਰਲੇ ਰਾਗ ਕਈ ਚੰਗੀਆਂ ਮਾੜੀਆਂ ਭਾਵਨਾਵਾਂ ਨਾਲ ਗਾਏ ਜਾਂਦੇ ਹਨ, ਚੰਗੀਆਂ ਵੀ ਤੇ ਮਾੜੀਆਂ ਵੀ, ਜਿਹਾ ਕਿ ਹਰੀ ਦੇ ਗੁਣ ਗਾਉਣ ਲਈ, ਮਨ ਪਰਚਾਉਣ ਲਈ, ਨੀਵੀਆਂ ਰੁਚੀਆਂ ਦੀ ਉਕਸਾਹਟ ਲਈ, ਫਿਲਮੀ ਗਾਣਿਆਂ ਲਈ, ਮਾਇਆ ਕਮਾਉਣ ਲਈ, ਲੋਕਾਂ ਨੂੰ ਰਜਾਉਣ ਲਈ, ਵਾਹ ਵਾਹ ਅਖਵਾਉਣ ਲਈ ਆਦਿ। ਜਦ ਅਸੀਂ ਇਹਨਾਂ ਰਾਗਾਂ ਦੁਆਰਾ ਹਰੀ ਦੇ ਗੁਣ ਗਾਉਂਦੇ ਹਾਂ ਤਾਂ ਰਾਗ ਸਤਸੰਗ ਕਰਨ ਦਾ ਸੋਹਣਾ ਵਸੀਲਾ ਬਣ ਜਾਂਦਾ ਹੈ। ਇਸ ਤਰ੍ਹਾਂ ਰਾਗ ਦੁਆਰਾ ਹਰੀ ਦੇ ਗੁਣ ਗਾਉਣੇ ਪਰਮਾਰਥ ਦਾ ਸਭ ਤੋਂ ਸੌਖਾ, ਕਾਰਗਰ, ਰਸਦਾਇਕ, ਰਹੱਸਮਈ ਸਾਧਨ ਹੋ ਜਾਂਦਾ ਹੈ। ਗੌੜੀ ਰਾਗ ਸੁਲਖਨੀ ਜੇ ਖਸਮੈ ਚਿੱਤ ਕਰੇ, ਸੋਰਠ ਤਾਮ ਸੁਹਾਵਨੀ ਜਾਂ ਹਰ ਨਾਮ ਟੰਡੋਲੇ। ਦੂਜੇ ਪਾਸੇ ਜੇ ਅਸੀਂ ਰਾਗ ਨੂੰ ਕਿਸੇ ਸਵਾਰਥ ਲਈ ਅਥਵਾ ਨੀਵੀਆਂ ਰੁਚੀਆਂ ਦੀ ਉਕਸਾਹਟ ਲਈ ਵਰਤਦੇ ਹਾਂ ਤਾਂ ਇਸ ਰੱਬੀ ਦਾਤ ਦੀ ਕੁਵਰਤੋਂ ਕਰਦੇ ਹਾਂ। ਇਸ ਤਰ੍ਹਾਂ ਰਾਗ ਨੂੰ ਨੀਵੀਆਂ ਭਾਵਨਾਵਾਂ ਦੀ ਪੂਰਤੀ ਲਈ ਵਰਤਣਾ, ਕੁਸੰਗਤ ਕਰਨਾ ਹੈ ਜੋ ਸਾਡੇ ਆਤਮ ਪੰਧ ਵਿੱਚ ਹਾਨੀਕਾਰਕ ਅਤੇ ਪਿਛਾਂ ਖਿੱਚੂ ਹੈ। ਹਾਂਜੀ, ਰਾਗ ਨੂੰ ਨੀਵੀਆਂ ਭਾਵਨਾਵਾਂ ਦੀ ਪੂਰਤੀ ਲਈ ਵਰਤਣਾ, ਕੁਸੰਗਤ ਕਰਨਾ ਹੈ ਜੋ ਸਾਡੇ ਆਤਮ ਪੰਧ ਵਿੱਚ ਹਾਨੀਕਾਰਕ ਅਤੇ ਪਿਛਾਂ ਖਿੱਚੂ ਹੈ। ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਜਾਏ। ਇਸੀ ਰਾਗ ਨਾਦ ਦੀ ਧੁਨੀ ਦੀ ਸੰਗਤ ਜਾਂ ਕੁਸੰਗਤ, ਆਪਾਂ ਰਾਗ ਦੀ ਸੰਗਤ ਵੀ ਕਰ ਸਕਦੇ ਹਾਂ ਤੇ ਕੁਸੰਗ ਵੀ। ਇਸ ਤੋਂ ਅੱਗੇ ਗੁਰਮੁਖ ਪਿਆਰੇ ਹੁਣ ਜ਼ਿਕਰ ਕਰਦੇ ਹਨ, ਕਹਿੰਦੇ ਹਨ, ਜਿਸ ਤਰ੍ਹਾਂ ਪਾਣੀ ਦਾ ਬੁਲਬੁਲਾ ਹਵਾ ਦੁਆਰਾ ਪਾਣੀ ਵਿੱਚੋਂ ਉਪਜਦਾ ਹੈ ਅਤੇ ਪਾਣੀ ਦਾ ਹੀ ਰੂਪ ਹੁੰਦਾ ਹੈ, ਉਸੇ ਤਰ੍ਹਾਂ ਇਲਾਹੀ ਜੋਤ ਉੱਤੇ ਹੋਮੇ ਦਾ ਗਿਲਾਫ ਚੜ ਜਾਵੇ ਤਾਂ ਮਨ ਖਵਾਉਂਦਾ ਹੈ। ਇਲਾਹੀ ਜੋਤ ਮੈਲਹੀਣ ਨਿਰਮਲ ਹੈ, ਪਰ ਇਸ ਜੋਤ ਵਿੱਚੋਂ ਉਪਜੇ ਮਨ ਉੱਤੇ ਹੋਮੇ ਦਾ ਛੋੜ ਜਾਂ ਗਿਲਾਫ ਚੜ ਜਾਵੇ ਤਾਂ ਇਹ ਮਨ ਮੈਲਾ ਹੋ ਜਾਂਦਾ ਹੈ। ਫਿਰ ਜਿਉਂ ਜਿਉਂ ਹੋਮੇ ਵੇੜਿਆ ਮਨ ਮਾਇਕੀ ਮੰਡਲ ਵਿੱਚ ਵਿਚਰਦਾ ਹੈ, ਤਿਉਂ ਤਿਉਂ ਇਸ ਨੂੰ ਮਾਇਕੀ ਮੈਲ ਚੜਦੀ ਜਾਂਦੀ ਹੈ। ਉਦਾਹਰਣ ਦੇ ਕੇ ਸਮਝਾਉਂਦੇ ਹਨ, ਕਹਿੰਦੇ, ਚਿੱਟੇ ਕਮਰੇ ਵਿੱਚ ਦੀ ਧੂੰਆਂ ਲੰਘ ਜਾਵੇ ਤਾਂ ਕਮਰੇ ਦੀ ਨਿਰਮਲਤਾ ਨੂੰ ਧੂੰਆਂ ਛੋਹ ਜਾਂਦਾ ਹੈ। ਜੇਕਰ ਨਿਤਾ ਪ੍ਰਤੀ ਧੂੰਆਂ ਉਸੇ ਕਮਰੇ ਵਿੱਚ ਦੀ ਲੰਘਦਾ ਰਹੇ ਤਾਂ ਕਮਰਾ ਮੈਲਾ ਹੋ ਜਾਂਦਾ ਹੈ। ਇਸੇ ਲਈ ਰਸੋਈ ਹਮੇਸ਼ਾ ਮੈਲੀ ਰਹਿੰਦੀ ਹੈ। ਬਿਲਕੁਲ ਇਸੇ ਤਰ੍ਹਾਂ ਸਾਡਾ ਮਨ ਅਤ ਚੰਚਲ ਅਤੇ ਚਲਾਇਮਾਨ ਹੈ, ਜਿਸ ਵਿੱਚੋਂ ਖਿੰਨ ਖਿੰਨ ਪਲ ਪਲ ਅਨੇਕਾਂ ਖਿਆਲ, ਵਲਵਲੇ, ਭਾਵਨਾਵਾਂ ਆਦਿ ਉਪਜਦੇ ਹਨ ਅਤੇ ਆਪਣੀ ਰੰਗਤ ਜਾਂ ਮੈਲ ਦੀ ਛੋਹ ਮਨ ਉੱਤੇ ਲਾ ਜਾਂਦੇ ਹਨ। ਹੁਣ ਸਾਡਾ ਹੋਮੇ ਵੇੜਿਆ ਮਨ ਮਾਇਆ ਵਿੱਚ ਵਿਚਰਦਾ ਹੈ, ਇਸ ਲਈ ਸਾਡੇ ਖਿਆਲ, ਵਲਵਲੇ, ਭਾਵਨਾਵਾਂ ਅਕਸਰ ਮੈਲੀਆਂ ਹੀ ਹੁੰਦੀਆਂ ਹਨ। ਇਹਨਾਂ ਮੈਲੇ ਨੀਵੇਂ ਖਿਆਲਾਂ ਅਤੇ ਵਲਵਲਿਆਂ ਦੇ ਲਗਾਤਾਰ ਅਭਿਆਸ ਨਾਲ ਸਾਡੇ ਮਨ ਦੀਆਂ ਰੁਚੀਆਂ, ਭਾਵਨਾਵਾਂ, ਆਚਰਣ ਆਦਤਾਂ ਵੀ ਫਿਰ ਮੈਲੀਆਂ ਹੋ ਜਾਂਦੀਆਂ ਹਨ, ਜੋ ਸਹਿਜੇ ਸਹਿਜੇ ਸਾਡੇ ਅੰਤਸ਼ਕਰਨ ਵਿੱਚ ਉਤਰ ਜਾਂਦੀਆਂ ਹਨ ਅਤੇ ਅਸੀਂ ਮੋਹ ਮਾਇਆ ਦੇ ਖਲ ਜਗਣ ਵਿੱਚ ਹੀ ਕਰਮ ਕਰਦੇ ਅਤੇ ਨਤੀਜੇ ਭੋਗਦੇ ਹਾਂ। ਪਲਚ ਪਲਚ ਸਗਲੀ ਮੁਈ ਝੂਠੈ ਧੰਦੈ ਮੋਹ। ਹੋਮੇ ਵਿੱਚ ਜੀਓ ਬੰਦ ਹੈ, ਨਾਮ ਨਾ ਵਸੇ ਮਨ ਆਏ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੈ ਤੈ ਆਪ ਬੰਧਾਇਓ। ਹੁਣ ਉੱਪਰਲੇ ਵਿਚਾਰ ਤੋਂ ਸਪਸ਼ਟ ਹੈ ਕਿ ਹੋਮੇ ਦੀ ਭਾਵਨਾ ਨਾਲ ਮਾਇਕੀ ਮੰਡਲ ਵਿੱਚ ਵਿਚਰਨ ਨਾਲ, ਨੀਵੇਂ ਖਿਆਲਾਂ ਦੀ ਛੋਹ ਨਾਲ, ਨੀਵੀਆਂ ਰੁਚੀਆਂ ਦੀ ਸੰਗਤ ਨਾਲ, ਮੈਲੇ ਵਲਵਲਿਆਂ ਦੀ ਰੰਗਤ ਨਾਲ, ਅਸੁਰੀ ਮਾਇਕੀ ਕਰਮਾਂ ਨਾਲ ਸਾਡਾ ਮਨ ਨਿਤਾ ਪ੍ਰਤੀ ਮੈਲਾ ਹੁੰਦਾ ਜਾ ਰਿਹਾ ਹੈ। ਇਸ ਤਰ੍ਹਾਂ ਅਸੀਂ ਕਈਆਂ ਜਨਮਾਂ ਤੋਂ ਆਪਣੇ ਮਨ ਨੂੰ ਮੈਲਾ ਕਰਦੇ ਆਏ ਹਾਂ, ਹੁਣ ਵੀ ਮੈਲਾ ਕਰੀ ਜਾਂਦੇ ਹਾਂ। ਜਗ ਹੋਮੇ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ। ਜਨਮ ਜਨਮ ਕੀ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਸਾਡੇ ਮਨ ਦੀ ਇਹ ਮਲੀਨ ਹਾਲਤ ਹੋਮੇ ਦੇ ਭਰਮ ਭੁਲਾਵੇ ਵਿੱਚ ਨੀਵੇਂ ਖਿਆਲਾਂ, ਨੀਵੇਂ ਵਲਵਲਿਆਂ, ਮਲੀਨ ਭਾਵਨਾਵਾਂ, ਮਲੀਨ ਰੁਚੀਆਂ, ਮਾਇਕੀ ਨਿਸ਼ਚੀਆਂ, ਮਾਇਕੀ ਕਰਮ ਕਾਂਡਾਂ ਦੀ ਛੋਹ, ਮੇਲ, ਸੰਗ, ਸੰਗਤ, ਅਭਿਆਸ ਦੁਆਰਾ ਹੀ ਹੋ ਰਹੀ ਹੈ। ਹਾਂਜੀ, ਮਨ ਦੀ ਇਹ ਮਲੀਨ ਹਾਲਤ ਕਿਉਂ ਹੋ ਰਹੀ ਹੈ? ਹੋਮੇ ਦੇ ਭਰਮ ਭੁਲਾਵੇ ਵਿੱਚ ਨੀਵੇਂ ਖਿਆਲਾਂ, ਨੀਵੇਂ ਵਲਵਲਿਆਂ, ਮਲੀਨ ਭਾਵਨਾਵਾਂ, ਮਲੀਨ ਰੁਚੀਆਂ, ਮਾਇਕੀ ਨਿਸ਼ਚੀਆਂ, ਮਾਇਕੀ ਕਰਮ ਕਾਂਡਾਂ ਦੀ ਛੋਹ, ਮੇਲ, ਸੰਗ, ਸੰਗਤ, ਅਭਿਆਸ ਦੁਆਰਾ ਹੋ ਰਹੀ ਹੈ। ਮਨ ਮੁਖ ਮੈਲੇ ਮਲ ਪਰੇ, ਹੋਮੇ ਤ੍ਰਿਸ਼ਨਾ ਵਿਕਾਰ। ਮਨ ਮੈਲਾ ਹੈ ਦੂਜੇ ਪਾਏ, ਮੈਲਾ ਚੌਕਾ ਮੈਲੇ ਥਾਏ। ਮੈਲਾ ਖਾਏ ਫਿਰ ਮੈਲ ਵਧਾਏ, ਮਨ ਮੁਖ ਮੈਲ ਦੁੱਖ ਪਾਵਨਿਆ। ਉਦਾਹਰਣ ਦਿੰਦੇ ਹਨ, ਸ਼ਰਾਬੀ ਸ਼ਰਾਬ ਦਾ ਸੇਵਨ ਅਥਵਾ ਸੰਗਤ ਕਰਨ ਨਾਲ ਆਪ ਹੀ ਸ਼ਰਾਬ ਦਾ ਸਰੂਪ ਬਣ ਜਾਂਦਾ ਹੈ, ਜਿਸ ਦਾ ਮਾੜਾ ਅਤੇ ਹਾਨੀਕਾਰਕ ਅਸਰ ਉਸਤੇ ਆਪਣੇ ਸਮੁੱਚੇ ਜੀਵਨ ਉੱਤੇ, ਪਰਿਵਾਰ ਉੱਤੇ, ਸੰਬੰਧੀਆਂ ਸਾਥੀਆਂ ਉੱਤੇ, ਉਸਦੇ ਵਾਤਾਵਰਨ ਉੱਤੇ, ਸਮਾਜ ਉੱਤੇ, ਪਰਮਾਰਥ ਉੱਤੇ, ਵਿਸ਼ਵ ਉੱਤੇ ਅਤੇ ਅਗਲੇ ਜਨਮਾਂ ਉੱਤੇ ਪੈਣਾ ਵੀ ਲਾਜ਼ਮੀ ਹੈ। ਇਸੇ ਤਰ੍ਹਾਂ ਸਾਡੇ ਮਾਇਕੀ ਨੀਵੇਂ ਮਲੀਨ ਖਿਆਲਾਂ, ਵਲਵਲਿਆਂ, ਨਿਸ਼ਚਿਆਂ, ਕਰਮਾਂ ਦਾ ਅਸਰ ਇਹ ਸਿਰਫ ਸਾਡੇ ਆਪਣੇ ਸਮੁੱਚੇ ਜੀਵਨ ਉੱਤੇ ਨਹੀਂ ਪੈਂਦਾ, ਬਲਕਿ ਸਾਡੇ ਵਾਤਾਵਰਨ ਅਤੇ ਸਮੁੱਚੇ ਸੰਸਾਰ ਉੱਤੇ ਵੀ ਪੈਂਦਾ ਹੈ ਅਤੇ ਸਾਡੇ ਅਗਲੇ ਜਨਮਾਂ ਨੂੰ ਵੀ ਨਰਕਮਈ ਬਣਾ ਦਿੰਦਾ ਹੈ। ਹੁਣ ਹਰ ਇੱਕ ਜੀਵ ਵੱਖਰੇ ਵੱਖਰੇ ਤੁਰਦੇ ਫਿਰਦੇ ਜਿਉਂਦੇ ਜਾਗਦੇ ਕੰਪਿਊਟਰ ਹਨ। ਕਿੱਦਾਂ? ਇਹਨਾਂ ਮਾਨਸਿਕ ਕੰਪਿਊਟਰਾਂ 'ਚ ਜੋ ਜੋ ਅੰਕੜੇ ਅਥਵਾ ਚੰਗੇ ਮਾੜੇ ਖਿਆਲ, ਵਲਵਲੇ, ਭਾਵਨਾਵਾਂ ਅਤੇ ਕਰਮ ਆਦਿ ਪਾਉਂਦੇ ਹਾਂ, ਉਹਨਾਂ ਦੇ ਅਕਸ ਜਾਂ ਰੰਗਤ ਦਾ ਸਮੁੱਚਾ ਨਤੀਜਾ ਨਾਲੋ ਨਾਲ ਸਾਡੇ ਮਨ ਉੱਤੇ ਪੈਂਦਾ ਰਹਿੰਦਾ ਹੈ ਅਤੇ ਸਾਡੇ ਜੀਵਨ ਨੂੰ ਚੰਗਾ ਜਾਂ ਮਾੜਾ ਅਥਵਾ ਸੁਖਦਾਈ ਜਾਂ ਦੁਖਦਾਈ ਬਣਾਉਂਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਸਾਡਾ ਚੰਗਾ ਜਾਂ ਮਾੜਾ ਜੀਵਨ ਸਾਡੇ ਚੰਗੇ ਜਾਂ ਮਾੜੇ ਖਿਆਲਾਂ, ਵਲਵਲਿਆਂ, ਕਰਮਾਂ ਦੀ ਛੋਹ, ਅਕਸ, ਮੇਲ ਜਾਂ ਸੰਗਤ ਉੱਤੇ ਹੀ ਨਿਰਭਰ ਹੈ। ਕਬੀਰ, ਮਨ ਪੰਖੀ ਪਿਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਤਨਕ ਹੀ ਜਾਮਨ ਕੈ ਦੂਧ ਦਦ ਹੋਤ ਜੈਸੇ, ਤਨਕ ਹੀ ਕਾਂਜੀ ਪਰੈ ਦੂਧ ਫਟ ਜਾਤ ਹੈ, ਤਨਕ ਹੀ ਬੀਜ ਬੋਏ ਬਿਰਖ ਬਿਥਾਰ ਹੋਏ, ਤਨਕ ਹੀ ਚਿਨਗ ਪਰੈ ਪਸਮ ਹੋਏ ਸਮਾਤ ਹੈ, ਤਨਕ ਹੀ ਖਾਏ ਬਿਖ ਹੋਤ ਹੈ ਬਿਨਾਸ ਕਾਲ, ਤਨਕ ਹੀ ਅੰਮ੍ਰਿਤ ਕੈ ਅਮਰ ਹੋਏ ਗਾਤ ਹੈ। ਸੰਗਤ ਅਸਾਧ ਸਾਧ ਗਨਕਾ ਵਿਵਾਹਿਤਾ ਜਿਉਂ, ਤਨਕ ਮੈਂ ਉਪਕਾਰ ਔ ਬਿਕਾਰ ਕਾਤ ਹੈ। ਅਸੀਂ ਸਾਰੇ ਜੀਵ ਖਿਆਲਾਂ ਅਤੇ ਵਲਵਲਿਆਂ ਦੇ ਜਿਉਂਦੇ ਜਾਗਦੇ ਤੁਰਦੇ ਫਿਰਦੇ ਰੇਡੀਓ ਸਟੇਸ਼ਨ ਹਾਂ। ਇਸ ਤਰ੍ਹਾਂ ਅਸੀਂ ਵੀ ਇੱਕੋ ਸਤਹਿ ਵੇਵਲੈਂਥ ਉੱਤੇ ਤਰੰਗਾਂ ਦੇ ਜ਼ਰੀਏ ਵਾਈਬ੍ਰੇਸ਼ਨਸ ਦੇ ਜ਼ਰੀਏ ਇੱਕ ਦੂਜੇ ਉੱਤੇ ਅਕਸ ਪਾਉਂਦੇ ਹਾਂ, ਛੋ ਲੱਗਦੀ ਹੈ, ਮੇਲ ਕਰਦੇ ਹਾਂ, ਸੰਗ ਕਰਦੇ ਹਾਂ, ਰੰਗਤ ਲੈਂਦੇ ਦਿੰਦੇ ਹਾਂ, ਜਿਸ ਨਾਲ ਸਾਡਾ ਸਮੁੱਚਾ ਜੀਵਨ ਢਲਦਾ ਹੈ ਅਤੇ ਸਾਡੀ ਵਿਲੱਖਣ ਅਤੇ ਅਡਰੀ ਸ਼ਖਸੀਅਤ ਅਤੇ ਪ੍ਰਾਲਬਧ ਘੜੀ ਜਾਂਦੀ ਹੈ। ਦਿਨ ਰਾਤ ਕਮਾਇੜੋ ਸੋ ਆਇਓ ਮੱਤ ਹੈ, ਮਸਤਕ ਲਿਖੇੜਾ ਲੇਖ ਪੁਰਬ ਕਮਾਇਆ ਜੀਓ, ਲੇਖਾ ਲਿਖੀਐ ਮਨ ਕੈ ਭਾਏ। ਉੱਪਰਲੇ ਵਿਚਾਰ ਨੂੰ ਸੰਖੇਪ ਤੌਰ ਤੇ ਇਉਂ ਦਰਸਾਇਆ ਜਾ ਸਕਦਾ ਹੈ, ਹੋਮੇ ਦੀ ਢੀਠਤਾ, ਮਾਇਆ ਦੇ ਜਾਲ, ਭਰਮ ਭੁਲੇਖੇ, ਪੰਜਾਂ ਦੀਆਂ ਵਾਸ਼ਨਾਵਾਂ, ਸੰਗਤੀਆਂ ਕੁਸੰਗਤ, ਵਾਤਾਵਰਨ, ਮਾਨਸਿਕ ਤਰੰਗਾਂ, ਮਾਇਆ ਦੀ ਖਿੱਚ ਦੇ ਅਸਰ ਹੇਠ ਜੀਵ ਪਲਚ ਪਲਚ ਕੇ ਨਰਕਮਈ ਜੀਵਨ ਭੋਗਦੇ ਹਨ, ਜਿਸ ਦਾ ਪ੍ਰਤੱਖ ਨਕਸ਼ਾ ਇਸ ਵੇਲੇ ਦੁਨੀਆਂ ਵਿੱਚ ਹਰ ਪਾਸੇ ਪ੍ਰਗਟ ਪਹਾਰੇ ਦਿਸ ਰਿਹਾ ਹੈ। ਹੁੰਦਾ ਕੀ ਹੈ, ਰੱਬ ਨਾਲੋਂ ਟੁੱਟ ਕੇ ਅਥਵਾ ਬੇਮੁੱਖ ਹੋ ਕੇ ਜੀਵ ਮਾਨਸਿਕ ਤੌਰ ਤੇ ਅਗਿਆਨੀ ਅਤੇ ਨਿਰਬਲ ਹੋ ਜਾਂਦਾ ਹੈ। ਜੀਵ ਦੀ ਇਸ ਬੇਵਸੀ ਦੀ ਹਾਲਤ ਨੂੰ ਗੁਰਬਾਣੀ ਚ ਇਉਂ ਦਰਸਾਇਆ ਗਿਆ ਹੈ, ਅਵਰ ਪੰਚ ਹਮ ਏਕ ਜਣਾ, ਕਿਉ ਰਾਖੋ ਘਰ ਬਾਰ ਮਨਾ, ਮਾਰੇ ਲੁੱਟੇ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਣਾ। ਪੰਚ ਬਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੇ, ਆਇਓ ਸਰਨ ਤੁਹਾਰੇ, ਕਰ ਕਰ ਹਾਰਿਓ ਅਨਕ ਬਹੁ ਪਾਤੀ, ਛੋਡੇ ਕਥੂ ਨਾਹੀ। ਐਸੀ ਨਿਰਬਲਤਾ ਅਤੇ ਬੇਵਸੀ ਵਿੱਚ ਦੁਖੀ ਹੋ ਕੇ ਜੀਵ ਕੀ ਕਰਦਾ ਹੈ, ਧਰਮ ਦਾ ਆਸਰਾ ਲੈਂਦਾ ਹੈ। ਪਰ ਮਲੀਨ ਮਨ ਧਰਮ ਨੂੰ ਵੀ ਆਪਣੇ ਮਾਇਕੀ ਝਰੋਖੇ ਵਿੱਚ ਦੀ ਦੇਖਦਾ ਹੈ ਅਤੇ ਆਪਣੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਹੀ ਵਰਤਦਾ ਹੈ। ਹਾਂਜੀ, ਧਰਮ ਦਾ ਆਸਰਾ ਲੈਂਦਾ ਹੈ ਪਰ ਮਨ ਮਲੀਨ ਹੋਣ ਕਾਰਨ ਧਰਮ ਨੂੰ ਆਪਣੇ ਮਾਇਕੀ ਝਰੋਖੇ ਵਿੱਚ ਦੀ ਦੇਖਦਾ, ਮਾਇਕੀ ਗਰਜ਼ਾਂ ਦੀ ਪੂਰਤੀ ਲਈ ਵਰਤਦਾ ਹੈ। ਇਸ ਬੇਵਸੀ ਵਿੱਚ ਇਨਸਾਨ ਅਖੌਤੀ ਸਾਧਾ ਸੰਤਾਂ ਅਥਵਾ ਅਖੌਤੀ ਸੰਗਤ ਵੱਲ ਮੂੰਹ ਮੋੜਦਾ ਹੈ ਗਰਜ਼ਾਂ ਦੀ ਪੂਰਤੀ ਲਈ। ਇਹ ਅਖੌਤੀ ਧਾਰਮਿਕ ਆਗੂ ਆਪ ਵੀ ਫੋਕੇ ਕਰਮ ਕਾਂਡਾਂ ਅਤੇ ਸੁੱਕੀ ਧਾਰਮਿਕ ਸਾਧਨਾ ਵਿੱਚ ਫਸੇ ਹੁੰਦੇ ਹਨ ਅਤੇ ਲੋੜਵੰਦ ਜਗਿਆਸੂਆਂ ਨੂੰ ਵੀ ਇਹਨਾਂ ਫੋਕੇ ਪਾਠ ਪੂਜਾ ਕਰਮ ਕਾਂਡਾਂ ਸਾਧਨਾ ਆਦਿ ਵਿੱਚ ਫਸਾ ਦਿੰਦੇ ਹਨ, ਜਿਸ ਨਾਲ ਜਗਿਆਸੂ ਹੋਰ ਵੀ ਭੰਬਲ ਭੂਸਿਆਂ ਚ ਪੈ ਕੇ ਭਟਕਦੇ ਫਿਰਦੇ ਹਨ। ਕਈ ਵਾਰੀ ਇਹਨਾਂ ਮਾਇਆ ਵੇੜੇ ਜਗਿਆਸੂਆਂ ਦਾ ਦਿਲ ਟੁੱਟ ਜਾਂਦਾ ਹੈ ਅਥਵਾ ਨਿਰਾਸ਼ ਹੋ ਕੇ ਉਹ ਰੱਬ ਤੋਂ ਵੀ ਬੇਮੁੱਖ ਹੋ ਜਾਂਦੇ ਹਨ। ਕਿਰਿਆਚਾਰ ਕਰੇ ਖਟਕਰਮਾ ਇਤਰਾਤੇ ਸੰਸਾਰੀ, ਅੰਤਰ ਮੈਲ ਨਾ ਉਤਰੇ ਹੋਮੈ ਬਿਨ ਗੁਰ ਬਾਜੀ ਹਾਰੀ। ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੁੰਗਮ ਸਾਦੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਓ ਬੁੱਧ ਬਾਦੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ, ਮੋਨ ਪਿਓ ਕਰਪਾਤੀ ਰਿਓ ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਪਰਮਿਓ ਦੁਬਦਾ ਛੁਟਕੇ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੇ ਇਹ ਵਿਦ ਜੇ ਲੱਖ ਜਤਨ ਕਰਾਏ। ਇਹੋ ਜਿਹੇ ਜਗਿਆਸੂ ਸੁਣ ਸੁਣਾ ਕੇ ਜਦ ਸੰਗਤ ਵੀ ਕਰਦੇ ਹਨ, ਹਾਂਜੀ ਸੁਣਦੇ ਹਨ ਕਿ ਸੰਗਤ ਕਰਨੀ ਚਾਹੀਦੀ ਹੈ, ਸੰਗਤ ਕਰਦੇ ਵੀ ਹਨ, ਤਾਂ ਰੱਬ ਤੋਂ ਟੁੱਟਿਆ ਹੋਇਆ ਹੋਮੇ ਵੇੜੇ ਅਗਿਆਨੀ ਸਾਧਕਾਂ ਦੀ ਸੰਗਤ ਵਿੱਚ, ਹਾਂਜੀ ਰੱਬ ਤੋਂ ਟੁੱਟਿਆ ਹੋਇਆ ਹੋਮੇ ਵੇੜੇ ਅਗਿਆਨੀ ਸਾਧਕਾਂ ਦੀ ਸੰਗਤ ਵਿੱਚ ਉਹਨਾਂ ਦੇ ਮਨ ਦੀ ਅਗਨ ਨਹੀਂ ਬੁਝਦੀ, ਸ਼ਾਂਤੀ ਨਹੀਂ ਆਉਂਦੀ, ਪਰ ਫਿਰ ਵੀ ਡੁੱਬਤੇ ਕੋ ਤਿਨਕੇ ਕਾ ਸਹਾਰਾ ਅਨੁਸਾਰ ਇਹ ਅਖੌਤੀ ਸੰਗਤ ਅਤੇ ਫੋਕੇ ਕਰਮ ਕਾਂਡਾਂ ਵਿੱਚ ਹੀ ਆਪਣੇ ਦੁਖੀ ਮਨ ਨੂੰ ਸੰਗਤ ਕਰਨ ਦੀ ਵਡਿਆਈ ਦੀ ਝੂਠੀ ਤਸੱਲੀ ਦੇ ਕੇ ਇਸ ਵਿੱਚ ਮਸਤ ਰਹਿੰਦੇ ਹਨ। ਇੱਕ ਝੂਠੀ ਤਸੱਲੀ ਦਿੰਦੇ ਹਨ ਮਨ ਨੂੰ ਕਿ ਅਸੀਂ ਸੰਗਤ ਕਰ ਰਹੇ ਹਾਂ। ਇਹੋ ਕਾਰਨ ਹੈ ਕਿ ਸਾਰੀ ਉਮਰ ਪਾਠ ਪੂਜਾ ਕਰਮ ਧਰਮ ਅਤੇ ਅਖੌਤੀ ਸੰਗਤ ਕਰਦਿਆਂ ਹੋਇਆਂ ਵੀ ਉਹਨਾਂ ਦੇ ਮਾਇਕੀ ਜੀਵਨ 'ਚ ਕੋਈ ਪਰਿਵਰਤਨ ਨਹੀਂ ਆਉਂਦਾ। ਉਸੇ ਤਰ੍ਹਾਂ ਮਾਇਆ 'ਚ ਗਲਤਾਨ ਹੋ ਕੇ ਸੜਦੇ ਬਲਦੇ ਕੁਲਝਦੇ ਹੋਏ ਨਰਕੀ ਜੀਵਨ ਭੋਗਦੇ ਹਨ। ਇਹੀ ਕਾਰਨ ਹੈ ਕਿ ਆਮ ਜਗਿਆਸੂਆਂ ਦੀ ਇਹੋ ਸ਼ਿਕਾਇਤ ਹੁੰਦੀ ਹੈ ਕਿ ਪਾਠ ਕਰਦਿਆਂ ਮਨ ਨਹੀਂ ਟਿਕਦਾ, ਸਿਮਰਨ ਕਰਦਿਆਂ ਮਨ ਇਕਾਗਰ ਨਹੀਂ ਹੁੰਦਾ, ਗੁੱਸਾ ਬਹੁਤ ਆਉਂਦਾ ਹੈ, ਲੱਭ ਲੋਭ ਭਜਾਈ ਫਿਰਦੇ ਹਨ, ਕਾਮ ਕ੍ਰੋਧ ਦੀ ਵਾਸ਼ਨਾ ਤੰਗ ਕਰਦੀ ਹੈ, ਰੋਸੇ ਗਿਲੇ ਬਹੁਤ ਉਪਜਦੇ ਹਨ, ਵੈਰ ਵਿਰੋਧ 'ਚ ਸੜਦੇ ਬਲਦੇ ਹਾਂ, ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਸੰਗਤ ਵਿੱਚ ਓਪਰਾ ਜਿਹਾ ਰਸ ਆਉਂਦਾ ਹੈ, ਮਗਰੋਂ ਉਹੀ ਹਾਲ ਆਦਿ। ਇਸਦਾ ਕਾਰਨ ਇਹ ਹੈ ਕਿ ਸਾਡਾ ਮਨ ਕਈ ਜਨਮਾਂ ਤੋਂ ਹਰ ਪਾਸਿਓਂ ਅੰਦਰੋਂ ਬਾਹਰੋਂ ਮਾਇਆ ਵਿੱਚ ਵਿਚਰ ਕੇ ਗਲਤਾਨ ਹੋ ਕੇ ਲੱਥ ਪੱਥ ਹੋ ਕੇ ਧੱਸ ਕੇ ਵੱਸ ਕੇ ਰਸ ਕੇ ਸਮਾ ਕੇ ਮਾਇਆ ਦਾ ਹੀ ਸਰੂਪ ਬਣ ਗਿਆ ਹੈ ਅਤੇ ਪਰਮਾਰਥ ਜਾਂ ਦੈਵੀ ਗੁਣਾਂ ਤੋਂ ਅਣਜਾਣ ਬੇਪਰਵਾਹ ਅਵੇਸਲਾ ਬੇਮੁੱਖ ਅਤੇ ਮਨੂਰ ਹੋ ਚੁੱਕਿਆ ਹੈ। ਇਨਸਾਨ ਦੀ ਇਹ ਆਪੂ ਸਹੇੜੀ ਹੋਈ ਮਾਨਸਿਕ ਅਧੋਗਤੀ ਬੜੀ ਤਰਸਯੋਗ ਹੈ ਕਿਉਂਕਿ ਉਸਦੀ ਮਾਇਕੀ ਬਿਰਤੀ ਨੂੰ ਕੋਈ ਉੱਚੀ ਆਤਮਕ ਟੇਕ ਸਹਾਰਾ ਜੀਵਨ ਸੇਧ ਨਹੀਂ ਮਿਲਦੀ ਅਤੇ ਨਾ ਹੀ ਕਮਜ਼ੋਰ ਮਨ ਵਿੱਚ ਕੋਈ ਉਚੇਰਾ ਚੰਗੇਰਾ ਸੁਹਨੇਰਾ ਆਤਮਕ ਸਾਹਸ ਚਾਓ ਰਹੱਸਮਈ ਉੱਦਮ ਹੀ ਉਪਜਦਾ ਹੈ। ਇਨਸਾਨ ਦੀ ਐਸੀ ਤਰਸਯੋਗ ਬੇਵਸੀ ਨੂੰ ਗੁਰੂ ਸਾਹਿਬਾਂ ਦੀ ਕੋਮਲ ਆਤਮਾ ਨੇ ਮਹਿਸੂਸ ਕਰਕੇ ਅਤੇ ਤਰੁੱਠ ਕੇ ਆਪਣਾ ਆਤਮਕ ਬਿਰਧ ਪਾਲਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਗੁਰਬਾਣੀ ਦੁਆਰਾ ਇਉਂ ਪ੍ਰਾਰਥਨਾ ਕੀਤੀ ਹੈ, ਸੁਨੋ ਬੇਨੰਤੀ ਠਾਕੁਰ ਮੇਰੇ, ਜੀ ਜੰਤ ਤੇਰੇ ਤਾਰੇ, ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿੱਤੇ ਲਹੋ ਵਾਰ, ਸਭੇ ਜੀ ਸਮਾਲ ਆਪਣੀ ਮਿਹਰ ਕਰ। ਇਨਸਾਨ ਮਾਇਆ ਵੇੜੇ ਮਨ ਨਾਲ ਜਦ ਕੋਈ ਚੰਗੇ ਕਰਮ ਕਰਦਾ ਹੈ, ਹਾਂਜੀ ਜਦ ਕੋਈ ਚੰਗੇ ਕਰਮ ਕਰਦਾ ਹੈ ਪਰ ਮਾਇਆ ਵੇੜੇ ਮਨ ਨਾਲ, ਤਾਂ ਉਹ ਵੀ ਹਉਮੈ ਦੇ ਆਧਾਰ ਤੇ ਕਰਦਾ ਹੈ। ਇਸ ਲਈ ਹਉਮੈ ਵੇੜੇ ਇਨਸਾਨ ਦੇ ਸਾਰੇ ਕਰਮ ਧਰਮ ਪਾਠ ਪੂਜਾ ਆਦਿ ਰੁੱਖੇ ਸੁੱਖੇ ਫੋਕੇ ਨਿਫਲ ਹੁੰਦੇ ਹਨ ਜੋ ਅਜਾਈ ਜਾਂਦੇ ਹਨ ਅਤੇ ਇਨਸਾਨ ਦੀ ਮਾਨਸਿਕ ਅਵਸਥਾ ਉੱਥੇ ਦੀ ਉੱਥੇ ਹੀ ਰਹਿੰਦੀ ਹੈ ਬਲਕਿ ਰੋਜ਼ ਬਾ ਰੋਜ਼ ਨਿੱਗਰਦੀ ਜਾਂਦੀ ਹੈ। ਕੋਟ ਕਰਮ ਕਰੇ ਹਉ ਤਾਰੇ, ਸ੍ਰਮ ਪਾਵੇ ਸਗਲੇ ਬਿਰਥਾਰੇ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੈ ਜਿਉ ਕੁੰਚਰ ਇਸਨਾਨ। ਉੱਪਰਲੀ ਵਿਚਾਰ ਦਾ ਸਿੱਟਾ ਇਹ ਹੈ ਕਿ ਇਹ ਹਉਮੈ ਵੇੜਿਆ ਇਨਸਾਨ ਮਾਇਆ ਵਿੱਚ ਵਿਚਰਦਿਆਂ ਹੋਇਆ ਮਾਇਕੀ ਖਿੱਚ ਗ੍ਰੈਵਿਟੀ ਨਾਲ ਹੇਠਾਂ ਰਸਾਤਲ ਵੱਲ ਅਣਜਾਣੇ ਹੀ ਮੱਲੋ ਮੱਲੀ ਰੁੜਿਆ ਜਾ ਰਿਹਾ ਹੈ। ਦਲ ਦਲ ਵਿੱਚ ਜੇ ਕੋਈ ਫਸ ਜਾਵੇ ਤਾਂ ਅਣਜਾਣੇ ਹੀ ਹੇਠਾਂ ਵੱਲ ਨਿੱਗਰਦਾ ਜਾਂਦਾ ਹੈ। ਜੇ ਕੋਈ ਹੱਥ ਪੈਰ ਮਾਰ ਕੇ ਨਿਕਲਣ ਦੀ ਕੋਸ਼ਿਸ਼ ਕਰਦਾ ਵੀ ਹੈ ਤਾਂ ਹੋਰ ਵੀ ਖੁੱਬਦਾ ਜਾਂਦਾ ਹੈ। ਇਸੇ ਤਰ੍ਹਾਂ ਇਨਸਾਨ ਮਾਇਕੀ ਦਲ ਦਲ ਅਥਵਾ ਮਾਇਕੀ ਬਿਖਮ ਸੋਗ ਸਾਗਰ ਵਿੱਚ ਫਸ ਕੇ ਆਪਣੇ ਆਪ ਨਿਕਲ ਨਹੀਂ ਸਕਦਾ ਕਿਉਂਕਿ ਉਹ ਮਾਇਆ ਦੀ ਖਿੱਚ ਦੀ ਸ਼ਕਤੀ ਨਾਲੋਂ ਬਹੁਤ ਕਮਜ਼ੋਰ ਹੁੰਦਾ ਹੈ। ਜੇ ਕੋਈ ਉੱਦਮ ਉਹ ਕਰਦਾ ਵੀ ਹੈ ਤਾਂ ਉਹ ਉੱਦਮ ਵੀ ਨਿਸ਼ਫਲ ਜਾਂਦੇ ਹਨ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕਉ ਜਨ ਕਹਾ ਕਰੇ ਬੇਚਾਰੇ। ਮੋਹਨੀ ਮੋਹਤ ਰਹੇ ਨਾ ਹੋਰੀ, ਸਾਧਕ ਸਿੱਧ ਸਗਲ ਕੀ ਪਿਆਰੀ, ਟੁੱਟੈ ਨਾ ਕਾਹੂ ਤੋਰੀ। ਹੁਣ ਗੁਰਬਾਣੀ ਅਨੁਸਾਰ ਇਸ ਮਾਇਕੀ ਭਰਮਗੜ ਵਿੱਚੋਂ ਨਿਕਲਣ ਦਾ ਇੱਕੋ ਇੱਕ ਸਾਧਨ ਇਉਂ ਦਰਸਾਇਆ ਗਿਆ ਹੈ। ਹਾਂਜੀ, ਇੱਕੋ ਇੱਕ ਸਾਧਨ ਹੈ ਗੁਰਬਾਣੀ ਅਨੁਸਾਰ। ਕੀ ਹੈ? ਸਾਧ ਸੰਗ ਪੈ ਭਰਮ ਮਿਟਾਇਆ, ਸੰਤ ਸੰਗ ਹਰ ਮਨ ਵਸੈ, ਦੁੱਖ ਦਰਦ ਅਨੇਰਾ ਪ੍ਰਮਨਸ ਹੈ, ਅੰਚਲ ਗਹਿ ਕੈ ਸਾਧਕਾ ਤਰਨਾ ਇਹ ਸੰਸਾਰ, ਸਾਧ ਜਨਾ ਕੈ ਸੰਗ ਪਵਜਲ ਤਾਰੀਅਨ। ਧਰਤੀ ਦੀ ਖਿੱਚ ਦੀ ਸ਼ਕਤੀ ਕਾਰਨ ਪਾਣੀ ਨਿਵਾਨ ਵੱਲ ਨੂੰ ਰੁੜਦਾ ਹੈ। ਹੁਣ ਜੇਕਰ ਪਾਣੀ ਨੂੰ ਉੱਪਰ ਨੂੰ ਚਾੜਨਾ ਹੋਵੇ ਤਾਂ ਧਰਤੀ ਦੀ ਖਿੱਚ ਦੀ ਸ਼ਕਤੀ ਨਾਲੋਂ ਜ਼ਿਆਦਾ ਤਾਕਤਵਰ ਸ਼ਕਤੀ ਦੀ ਲੋੜ ਪੈਂਦੀ ਹੈ, ਜਿਹਾ ਕਿ ਮੋਟਰ ਪੰਪ ਆਦਿ। ਇਸੇ ਤਰ੍ਹਾਂ ਮਾਇਕੀ ਖਿੱਚ ਨਾਲ ਮਨ ਦੀਆਂ ਬਿਰਤੀਆਂ ਨੀਵੀਆਂ ਵਾਸ਼ਨਾਵਾਂ ਵੱਲ ਸਹਿਜੇ ਹੀ ਖਿੱਚੀਆਂ ਜਾ ਰਹੀਆਂ ਹਨ। ਇਹਨਾਂ ਬਿਰਤੀਆਂ ਨੂੰ ਉੱਪਰ ਵੱਲ ਅਥਵਾ ਆਤਮਕ ਮੰਡਲ ਵੱਲ ਮੋੜਨ ਲਈ ਕੋਈ ਹੋਰ ਦਾਮਨਕ ਦੈਵੀ ਸ਼ਕਤੀ ਦੀ ਲੋੜ ਹੈ। ਇਹ ਦਾਮਨਕ ਦੈਵੀ ਸ਼ਕਤੀ, ਹਾਂਜੀ, ਇਹ ਦਾਮਨਕ ਦੈਵੀ ਸ਼ਕਤੀ ਕੀ ਹੈ? ਇਹ ਦਾਮਨਕ ਦੈਵੀ ਸ਼ਕਤੀ ਆਤਮਕ ਸ਼ਕਤੀ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦਾ ਮੇਲ ਜਾਂ ਸੰਗਤ ਹੀ ਹੈ। ਗੁਰਬਾਣੀ ਅਨੁਸਾਰ ਐਸੀ ਦੈਵੀ ਆਤਮਕ ਸ਼ਕਤੀ ਵਾਲੀ ਜਿਉਂਦੀ ਜਾਗਦੀ ਸਾਧ ਸੰਗਤ ਤੋਂ ਬਗੈਰ ਇਨਸਾਨ ਦਾ ਮਾਇਕੀ ਦਲਦਲ ਅਥਵਾ ਬਿਖਮ ਸਾਗਰ ਵਿੱਚੋਂ ਨਿਕਲਣਾ ਅਸੰਭਵ ਜਾਂ ਕਠਿਨ ਹੈ। ਹਾਂਜੀ, ਗੁਰਬਾਣੀ ਅਨੁਸਾਰ ਐਸੀ ਜਿਉਂਦੀ ਜਾਗਦੀ ਸਾਧ ਸੰਗਤ ਤੋਂ ਬਗੈਰ ਇਨਸਾਨ ਦਾ ਮਾਇਕੀ ਦਲਦਲ ਅਥਵਾ ਬਿਖਮ ਸਾਗਰ ਚੋਂ ਨਿਕਲਣਾ ਅਸੰਭਵ ਜਾਂ ਕਠਿਨ ਹੈ। ਸਾਧ ਸੰਗਤਿਓ ਸਿਓ ਸੰਗ ਨਾ ਕੀਆ, ਬਹੁ ਜੋਨੀ ਦੁੱਖ ਪਾਵੇ, ਕਰ ਕਰ ਹਾਰਿਓ ਅਨਕ ਬਹੁ ਭਾਤੀ, ਛੋਡੇ ਕਤਹੂ ਨਾਹੀ, ਏਕ ਬਾਤ ਸੁਨ ਤਾਕੀ ਓਟਾ, ਸਾਧ ਸੰਗ ਮਿਟ ਜਾਹੀ, ਟਿਕਨ ਨਾ ਪਾਵੇ ਬਿਨ ਸਤ ਸੰਗਤ, ਕਿਸ ਆਗੇ ਜਾਏ ਰੁਆਈਏ। ਹਾਂਜੀ, ਦੂਜੇ ਪਾਸੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਕੀ ਹੋਵੇਗਾ? ਗੁਰਮੁਖ ਪਿਆਰਿਆਂ ਦੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਜੀਵ ਦੀ ਬਿਰਤੀ ਦਾ ਸਹਿਜੇ ਹੀ ਮਾਇਆ ਦੇ ਭਰਮਮਈ ਜਾਦੂ ਤੋਂ ਛੁਟਕਾਰਾ ਹੁੰਦਾ ਜਾਂਦਾ ਹੈ ਤੇ ਦੈਵੀ ਮੰਡਲ ਵੱਲ ਖਿੱਚ ਖਾਣ ਲੱਗ ਪੈਂਦੀ ਹੈ। ਗੁਰਬਾਣੀ ਵਿੱਚ ਇਸ ਨੁਕਤੇ ਨੂੰ ਇਉਂ ਦਰਾਇਆ ਗਿਆ ਹੈ, ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ, ਸਾਧੂ ਸੰਗਤ ਤਰੀਜੈ ਸਾਗਰ, ਕਟੀਏ ਜਮਕੀ ਫਾਸਾ ਜੀਓ, ਸਾਧ ਕੈ ਸੰਗ ਨਹੀਂ ਕਛ ਕਾਲ, ਦਰਸਨ ਪੇਟਤ ਹੋਤ ਨਿਹਾਲ, ਗਈ ਗਿਲਾਣ ਸਾਧ ਕੈ ਸੰਗ, ਮਨ ਤਨ ਰਾਤੋ ਹਰ ਕੈ ਰੰਗ, ਸਾਧ ਸੰਗਤ ਨਿਹਚੋ ਹੈ ਤਰਨਾ, ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ, ਜੇ ਲੋੜੇ ਸਦਾ ਸੁਖ ਪਾਈ, ਸਾਧੂ ਸੰਗਤ ਗੁਰੇ ਬਤਾਈ, ਸਤ ਸੰਗਤ ਸਤਿਗੁਰੂ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਪਿੱਛੇ ਦੱਸਿਆ ਜਾ ਚੁੱਕਿਆ ਹੈ, ਰੱਬ ਤੋਂ ਸ਼ਰਧਾਹੀਨ ਬੇਮੁਖ ਮਨੁੱਖਾਂ ਦੇ ਮਨ ਨਿਰਬਲ ਅਤੇ ਚਲਾਇਮਾਨ ਹੁੰਦੇ ਹਨ, ਕਿਉਂਕਿ ਉਹਨਾਂ ਦੀ ਸੁਰਤੀ ਬਿਰਤੀ ਭਰਮਮਈ ਝੂਠੀ ਮਾਇਆ 'ਚ ਗਲਤਾਨ ਹੁੰਦੀ ਹੈ ਤੇ ਸ਼ਰਧਾ ਭਾਵਨੀ ਦੀਆਂ ਜੜ੍ਹਾਂ ਰੱਬ ਦੀ ਆਤਮਕ ਧਰਤੀ ਵਿੱਚੋਂ ਉਖੜੀਆਂ ਹੁੰਦੀਆਂ ਹਨ। ਦੂਜੇ ਪਾਸੇ ਗੁਰਮੁਖ ਪਿਆਰੇ ਬਖਸ਼ੇ ਹੋਏ ਮਹਾਂਪੁਰਖਾਂ ਦੀਆਂ ਸ਼ਰਧਾ ਭਾਵਨੀ ਦੀਆਂ ਸੂਖਮ ਜੜ੍ਹਾਂ ਆਤਮਕ ਮੰਡਲ ਦੀ ਧਰਤੀ ਵਿੱਚ ਡੂੰਘੀਆਂ ਖੁੱਬੀਆਂ ਹੁੰਦੀਆਂ ਹਨ, ਜਿਸ ਕਾਰਨ ਉਹਨਾਂ ਦੇ ਮਨਾਂ ਨੂੰ ਇਹਨਾਂ ਦੈਵੀ ਜੜ੍ਹਾਂ ਰਾਹੀਂ ਆਤਮਕ ਸ਼ਕਤੀ ਦੀ ਰੌਮ ਮਿਲਦੀ ਰਹਿੰਦੀ ਹੈ, ਤਦੇ ਇਹਨਾਂ ਦਾ ਮਨ ਬਲਵਾਨ ਹੁੰਦਾ ਹੈ। ਐਸੇ ਆਤਮਪ੍ਰਾਇਣ ਹੋਏ ਬਲਵਾਨ ਮਨਾਂ ਦਾ ਅਸਰ ਜਾਂ ਪ੍ਰਭਾਵ ਮਾਇਆ ਪ੍ਰਾਇਣ ਹੋਏ ਨਿਰਬਲ ਮਨਾਂ ਤੇ ਪੈਣਾ ਸੁਭਾਵਕ ਅਤੇ ਲਾਜ਼ਮੀ ਹੈ। ਹਾਂਜੀ, ਇੱਥੇ ਕੀ ਅਸੂਲ ਕੰਮ ਕਰਦਾ ਹੈ? ਸਾਧ ਸੰਗਤ ਵਿੱਚ ਆਤਮਪ੍ਰਾਇਣ ਹੋਏ ਬਲਵਾਨ ਮਨਾਂ ਦਾ ਅਸਰ ਜਾਂ ਪ੍ਰਭਾਵ ਮਾਇਆ ਪ੍ਰਾਇਣ ਹੋਏ ਨਿਰਬਲ ਮਨਾਂ ਤੇ ਪੈਣਾ ਸੁਭਾਵਕ ਅਤੇ ਲਾਜ਼ਮੀ ਹੈ। ਗੁਰਬਾਣੀ ਇਸ ਗੱਲ ਦੀ ਇਉਂ ਸਾਖੀ ਭਰਦੀ ਹੈ, ਗੁਰਮੁਖ ਕੋਟ ਉਦਾਰ ਦਾ ਪਾਈ ਦੇ ਨਾਵੈ ਏਕ ਕਣੀ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗਹਰੇ ਨਿਰਮਲ ਪਏ ਚੀਤਾ। ਇਹੋ ਜੇ ਆਤਮ ਜੀਵਨ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰੇ ਸਾਧ ਸੰਗਤ ਸੰਤ ਮੰਡਲੀ ਚ ਇਕੱਠੇ ਹੁੰਦੇ ਹਨ ਤਾਂ ਸੰਗਤ ਦੀ ਸਮੁੱਚੀ ਆਤਮਕ ਸ਼ਕਤੀ ਬਹੁਤ ਵੱਧ ਕੇ ਦਾਮਨਿਕ ਡਾਇਨਾਮਿਕ ਹੋ ਜਾਂਦੀ ਹੈ। ਐਸੀ ਉੱਚੀ ਸੁੱਚੀ ਸ਼ਕਤੀਸ਼ਾਲੀ ਆਤਮਕ ਜੀਵਨ ਵਾਲੀ ਸੰਗਤ ਨੂੰ ਸਾਧ ਸੰਗਤ ਅਥਵਾ ਸਤ ਸੰਗਤ ਕਿਹਾ ਜਾ ਸਕਦਾ ਹੈ। ਹਾਂਜੀ, ਐਸੀ ਉੱਚੀ ਸੁੱਚੀ ਸ਼ਕਤੀਸ਼ਾਲੀ ਆਤਮਕ ਜੀਵਨ ਵਾਲੀ ਸੰਗਤ ਨੂੰ ਸਾਧ ਸੰਗਤ ਅਥਵਾ ਸਤ ਸੰਗਤ ਕਿਹਾ ਜਾ ਸਕਦਾ ਹੈ, ਜਿਸ ਦਾ ਨਿਰਬਲ ਸ਼ਰਧਾਹੀਨ ਮਨਾਂ ਉੱਤੇ ਦਾਮਨਕ ਆਤਮ ਰੰਗ ਚੜ੍ਹਨਾ ਲਾਜ਼ਮੀ ਹੈ। ਇਸ ਆਤਮਕ ਰੰਗ ਦਾ ਅਸਰ ਅਬਲਾਖੀ ਜਗਿਆਸੂਆਂ ਦੀ ਮਾਇਕੀ ਰੰਗਣ ਉੱਤੇ ਨਿਰਭਰ ਕਰਦਾ ਹੈ। ਇਹ ਆਤਮਕ ਰੰਗ ਕਿੰਨਾ ਚੜ੍ਹੇਗਾ ਇਹ ਕਿਹਦੇ 'ਤੇ ਡਿਪੈਂਡ ਕਰਦਾ ਹੈ ਕਿ ਜਗਿਆਸੂ ਦੀ ਮਾਇਕੀ ਰੰਗਣ ਕਿੰਨੀ ਹੈ। ਜੇ ਮਾਇਕੀ ਰੰਗ ਅਤ ਗੂੜਾ ਹੋਵੇ ਤਾਂ ਆਤਮ ਰੰਗ ਦਾ ਅਸਰ ਘੱਟ ਅਤੇ ਸਹਿਜੇ ਸਹਿਜੇ ਚੜ੍ਹਦਾ ਹੈ। ਹਾਂਜੀ, ਚੜ੍ਹਦਾ ਹੈ ਪਰ ਕੀ ਹੁੰਦਾ ਹੈ, ਘੱਟ ਅਤੇ ਸਹਿਜੇ ਸਹਿਜੇ ਚੜ੍ਹਦਾ ਹੈ। ਜੇ ਮਾਇਕੀ ਰੰਗ ਹਲਕਾ ਹੋਵੇ ਤਾਂ ਆਤਮ ਰੰਗ ਗੂੜਾ ਅਤੇ ਛੇਤੀ ਚੜ੍ਹਦਾ ਹੈ। ਦੂਜੇ ਪਾਸੇ ਤੀਬਰ ਆਤਮਕ ਭੁੱਖ ਵਾਲੇ ਜਗਿਆਸੂ ਦਾ ਜੀਵਨ ਆਤਮ ਛੋਲ ਲੱਗਦਿਆਂ ਹੀ ਉਲਟ ਕੇ ਪਲਟ ਕੇ ਮਨਮੁਖ ਤੋਂ ਗੁਰਮੁਖ ਬਣ ਜਾਂਦਾ ਹੈ। ਇਸੇ ਕਰਕੇ ਗੁਰਬਾਣੀ ਵਿੱਚ ਇਹ ਦਾਵਾ ਕੀਤਾ ਹੈ। ਕੀ ਦਾਵਾ ਕਰਦੀ ਹੈ ਗੁਰਬਾਣੀ? ਸਾਧ ਕੈ ਸੰਗ ਨਹੀਂ ਕੱਚ ਕਾਲ, ਸਾਧ ਸੰਗਤ ਨੇਚੋ ਹੈ ਤਰਨਾ। ਅੰਨ ਤੇ ਟੂਟੀਐ ਰਿਖ ਤੇ ਛੂਟੀਐ, ਮਨ ਹਰ ਰਸ ਕੂਟੀਐ ਸੰਗ ਸਾਧੂ ਉਲਟੀਐ। ਹਾਂਜੀ, ਜੇਕਰ ਸੰਗਤ ਕਰਦਿਆਂ ਹੋਇਆ ਮਨ ਇਕੱਠਾ ਨਹੀਂ ਹੁੰਦਾ, ਬਦਲਦਾ ਨਹੀਂ, ਅੰਤਰਾਤਮੇ ਖਿੱਚਿਆ ਨਹੀਂ ਜਾਂਦਾ, ਜੇਕਰ ਸੰਗਤ ਕਰਦਿਆਂ ਮੈਂ ਮੇਰੀ ਤੋਂ ਮਨ ਉਤਾਹਾਂ ਨਹੀਂ ਉੱਠਦਾ, ਮਾਇਕੀ ਭਵਜਲ ਵਿੱਚੋਂ ਨਹੀਂ ਨਿਕਲਦਾ, ਆਤਮ ਪ੍ਰਾਇ ਨਹੀਂ ਹੁੰਦਾ, ਰਹੱਸ ਵਿੱਚ ਨਹੀਂ ਆਉਂਦਾ, ਆਤਮ ਰੰਗ ਨਹੀਂ ਚੜ੍ਹਦਾ, ਆਤਮ ਰਸ ਨਹੀਂ ਆਉਂਦਾ, ਪ੍ਰੇਮ ਸਵਪਨਾ ਵਿੱਚ ਮਸਤ ਨਹੀਂ ਹੁੰਦਾ, ਸੰਗਤ ਕਰਦਿਆਂ ਤੂੰ ਹੀ ਵਿੱਚ ਗਵਾਚਦਾ ਨਹੀਂ, ਤਾਂ ਇਹ ਆਤਮ ਰੋਂ ਤੋਂ ਸਖਨੇ ਨਾਮ ਤੋਂ ਟੁੱਟੇ ਬੇਮੁੱਖਾਂ ਮਨਮੁੱਖਾਂ ਦਾ ਇਕੱਠ ਕਿਹਾ ਜਾ ਸਕਦਾ ਹੈ, ਜਿਸ ਵਿੱਚ ਮਾਇਆ ਦੀ ਸੜੇਹਾਂਦ ਆਉਂਦੀ ਹੈ, ਹਉਮੈ ਬੜਕਾਂ ਮਾਰਦੀ ਹੈ, ਮੈਂ ਮੇਰੀ ਦਾ ਬੋਲ ਬਾਲਾ ਹੈ, ਉੱਥੇ ਖੁਦਗਰਜ਼ੀ ਦਾ ਵਰਤ ਵਰਤਾਰਾ ਹੈ, ਚੌਧਰ ਦੀ ਭੁੱਖ ਹੈ, ਲਾਲਚ ਦੇ ਕੁੱਤੇ ਪੌਂਕਦੇ ਹਨ, ਕ੍ਰੋਧ ਦੇ ਭਾਂਬੜ ਭੜਕਦੇ ਹਨ, ਰੋਸੇ ਗਿਲੇ ਭਰਪੂਰ ਹਨ, ਵਾਦ ਵਿਵਾਦ ਹੁੰਦੇ ਹਨ, ਵੈਰ ਵਿਰੋਧ ਵੱਧਦਾ ਹੈ, ਲੜਾਈਆਂ ਝਗੜੇ ਹਨ, ਖੂਨ ਖਰਾਬੇ ਹਨ। ਐਸੇ ਮਨੁੱਖਾਂ ਦਾ ਮੇਲ ਕੀ ਹੈ, ਇਹ ਮਾਇਕੀ ਇਕੱਠ ਜਾਂ ਕੁਸੰਗਤ ਹੀ ਅਖਵਾ ਸਕਦਾ ਹੈ। ਪਰ ਅਸੀਂ ਆਪਣੀ ਅਗਿਆਨਤਾ ਵਿੱਚ ਇਹੋ ਜਿਹੀ ਕੁਸੰਗਤ ਨੂੰ ਹੀ ਸਤ ਸੰਗਤ ਜਾਂ ਸਾਧ ਸੰਗਤ ਸਮਝ ਕੇ ਇਸ ਵਿੱਚ ਮਨ ਦੀ ਝੂਠੀ ਤਸੱਲੀ ਕਰੀ ਬੈਠੇ ਹਾਂ, ਆਪਣੇ ਜੀਵਨ ਨੂੰ ਗਲਤ ਸੇਧ ਦੇ ਰਹੇ ਹਾਂ, ਕਿਉਂਕਿ ਇੱਥੇ ਸਤ ਅਥਵਾ ਸੱਚੀ ਆਤਮਕ ਭਾਵਨਾ ਦੀ ਬਜਾਏ ਹਉਮੈ ਦੇ ਪ੍ਰਭਾਵ ਹੇਠ ਮੈਂ ਮੇਰੀ ਖੁਦਗਰਜ਼ੀ, ਈਰਖਾ, ਦਵੈਤ, ਵੈਰ ਵਿਰੋਧ ਦਾ ਹੀ ਬੋਲਬਾਲਾ ਹੈ ਅਤੇ ਇਸ ਤਰ੍ਹਾਂ ਦੀ ਸੰਗਤ ਨੂੰ ਸਤ ਸੰਗਤ ਅਥਵਾ ਸਾਧ ਸੰਗਤ ਕਹਿਣਾ ਇਹਨਾਂ ਲਫ਼ਜ਼ਾਂ ਦੀ ਨਿਰਾਦਰੀ ਕਰਨੀ ਹੈ। ਗੁਰਬਾਣੀ ਕਹਿੰਦੀ ਹੈ, ਤੇ ਸਾਕਤ ਚੋਰ ਜਿੰਨਾ ਨਾਮ ਵਿਸਾਰਿਆ ਮਨ ਤਿਨਕੈ ਨਿਕਟ ਨਾ ਪਿੱਟੀਐ। ਦੂਜੇ ਪਾਏ ਦੁਸ਼ਟਾ ਕਾ ਵਾਸਾ, ਪੌਦੇ ਫਿਰੇ ਬਹੁ ਮੋਹ ਪਿਆਸਾ, ਕੁਸੰਗਤ ਬਹੇ ਸਦਾ ਦੁੱਖ ਪਾਵੇ, ਦੁੱਖੋ ਦੁੱਖ ਕਮਾਇਆ। ਜਿਨ ਅੰਦਰ ਨਿੰਦਾ ਦੁਸ਼ਟ ਹੈ, ਨੱਕ ਵੱਡੇ ਨੱਕ ਵਡਾਇਆ, ਹਰ ਜੀਓ ਤਿਨਕੀ ਸੰਗਤ ਮਤ ਕਰੋ, ਰੱਖ ਲੇਹੋ ਹਰ ਰਾਇਆ। ਸੱਚੀ ਬੈਸਕ ਤਿਨਾ ਸੰਗ, ਹਾਂਜੀ, ਸੱਚੀ ਬੈਸਕ ਸਾਧ ਸੰਗਤ ਕਿਨਾ ਦੀ ਹੈ? ਸੱਚੀ ਬੈਸਕ ਤਿਨਾ ਸੰਗ, ਜਿਨ ਸੰਗ ਜਪੀਏ ਨਾਉ, ਤਿੰਨ ਸੰਗ ਸੰਗ ਨਾ ਕੀਚਈ ਨਾਨਕ ਜਿੰਨਾ ਆਪਣਾ ਸਵਾਓ। ਸੁਗੁਰੂ ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਵਿਚਾਰ ਲੇਖ ਨੰਬਰ 85 ਸੰਗਤ ਭਾਗ 8 ਇਸ ਲੜੀ ਦੇ ਪੂਰੇ 14 ਲੇਖ ਹਨ ਜੀ। ਆਪ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਕੇ ਪੜ੍ਹ ਕੇ ਆਤਮਕ ਲਾਹੇ ਪ੍ਰਾਪਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।